ਵਾਰ 18ਵੀਂ ਦੀ ਪੌੜੀ 21ਵੀਂ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ। ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ। ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਣਾ। ਰਾਜੀ ਹੋਏ ਰਜ਼ਾਏ ਵਿੱਚ ਦੁਨੀਆ ਅੰਦਰ ਜਿਉ ਮਿਹਮਾਣਾ, ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰ ਨੂੰ ਕੁਰਬਾਣਾ। ਲੇਪ ਅਲੇਪ ਸਦਾ ਨਿਰਬਾਣਾ, ਲੇਪ ਅਲੇਪ ਸਦਾ ਨਿਰਬਾਣਾ। ਗੁਰਮੁਖ ਜਨਾਂ ਦਾ ਜੀਵਨ ਫੁਰਮਾਨ ਕਰ ਰਹੇ ਨੇ। ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ, ਐਸੇ ਗੁਰਸਿੱਖ ਗੁਰਮੁਖ ਲੋਕ ਹਉਮੈ ਨੂੰ ਪਰੇ ਸੁੱਟ ਦਿੰਦੇ ਹਨ। ਗੁਰਮੁਖ ਹਉਮੈ ਪਰ ਹਰੈ, ਪਰ ਹਰੈ ਦਾ ਅਰਥ ਹੈ ਪਰੇ ਹਟਾ ਦੇਣਾ, ਭਾਵ ਛੱਡ ਦੇਣਾ। ਗੁਰਮੁਖ ਲੋਕ ਹਉਮੈ ਨਹੀਂ ਕਰਦੇ, ਹਉਮੈ ਵਿੱਚ ਨਹੀਂ ਗਰਸੇ ਹੋਏ, ਉਹਨਾਂ ਨੇ ਆਪਣੇ ਜੀਵਨ ਵਿੱਚੋਂ ਹਉਮੈ ਨੂੰ ਪਰੇ ਹਟਾ ਦਿੱਤਾ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ ਹੈ। ਮਨ ਭਾਵੈ ਖਸਮੇ ਦਾ ਭਾਣਾ, ਖਸਮ ਦਾ ਭਾਣਾ, ਵਾਹਿਗੁਰੂ ਦਾ ਭਾਣਾ ਉਹਨਾਂ ਦੇ ਮਨ ਹਿਰਦੇ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਜੀਵਨ ਕੀ ਬਣਾ ਲਿਆ ਗੁਰਮੁਖ ਜਨਾਂ ਨੇ? ਪੈਰੀ ਪੈ ਪਾਖਾਕ ਹੋਏ ਦਰਗਹਿ ਪਾਵੈ ਮਾਣ ਨਿਮਾਣਾ। ਸਤਿਗੁਰੂ ਦੇ ਚਰਨੀ ਪੈ ਕੇ ਉਹ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਲੈਂਦੇ ਹਨ, ਭਾਵ ਸਾਧ ਸੰਗਤ ਗੁਰਸਿੱਖਾਂ ਦੇ ਪੈਰਾਂ ਦੀ ਖਾਕ ਬਣ ਕੇ ਰਹਿੰਦੇ ਨੇ ਗੁਰਮੁਖ ਜਨ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪਰਮਾਤਮਾ ਦੀ ਦਰਗਾਹ ਵਿੱਚ ਨਿਮਾਣਿਆਂ ਨੂੰ ਹੀ ਮਾਣ ਮਿਲਦਾ ਹੈ। ਭਾਵ ਜਿਹੜੇ ਨਿਮਾਣੇ ਬਣ ਕੇ ਰਹਿੰਦੇ ਹਨ ਉਹੀ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਨਗੇ। ਜਿਹੜੇ ਦੁਨੀਆਂ ਦੇ ਵਿੱਚ ਆਪਣੇ ਆਪ ਚ ਮਾਣ ਚ ਮੱਤੇ ਫਿਰਦੇ ਉਹਨਾਂ ਨੂੰ ਰੱਬ ਦੇ ਘਰ ਥੋੜੀ ਮਾਣ ਸਤਿਕਾਰ ਪ੍ਰਾਪਤ ਹੋਣਾ। ਮਾਣ ਸਤਿਕਾਰ ਮਿਲਦਾ ਹੈ ਨਿਮਾਣਿਆਂ ਨੂੰ। ਦਰਗਹਿ ਪਾਵੈ ਮਾਣ ਨਿਮਾਣਾ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਸ ਲਈ ਜਿਹੜੇ ਆਪਣੇ ਆਪ ਨੂੰ ਮਾਣ ਵਿੱਚ ਮੱਤੇ ਹੋਏ ਤੇ ਸਿਆਣੇ ਸਮਝਦੇ ਨੇ ਉਹ ਖਾਲੀ ਚਲੇ ਜਾਂਦੇ ਹਨ ਸੰਸਾਰ ਤੋਂ। ਇਸ ਲਈ ਜਦੋਂ ਸਾਨੂੰ ਗੁਰੂ ਦੀ ਮਤ ਲੈਣ ਦੀ ਪ੍ਰੇਰਨਾ ਦਿੱਤੀ ਤੇ ਇਆਣਾ ਬਣ ਕੇ ਦਿੱਤੀ ਕਿ ਇਆਣਾ ਬਣ ਕੇ ਰਹਿ, ਅਣਜਾਣ ਬਣ ਕੇ ਗੁਰੂ ਦੀ ਮਤ ਲੈ। ਜਿਹੜਾ ਪਹਿਲਾਂ ਹੀ ਸਿਆਣਾ ਬਣ ਕੇ ਗੁਰੂ ਦੇ ਪਾਸ ਆਏਗਾ ਉਹਨੂੰ ਕੀ ਮਿਲਣਾ? ਇਸ ਲਈ ਗੁਰ ਕੀ ਮਤ ਤੂੰ ਲੇਹੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਦਰਗਹਿ ਪਾਵੈ ਮਾਣ ਨਿਮਾਣਾ, ਦਰਗਾਹ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਵਿੱਚ ਨਿਮਾਣਿਆਂ ਨੂੰ ਹੀ ਮਾਣ ਪ੍ਰਾਪਤ ਹੁੰਦਾ ਹੈ, ਫਿਰ ਉਹਨਾਂ ਦਾ ਜੀਵਨ ਹੈ ਗੁਰਮੁਖਾਂ ਦਾ। ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਵਰਤਮਾਨ ਦੇ ਵਿੱਚ ਭਾਵ ਜਿਹੜਾ ਅੱਜ ਹੈ ਸਮਾਂ, ਇਹਦੇ ਵਿੱਚ ਜੋ ਭਾਵੀ ਵਰਤ ਰਹੀ ਹੈ ਉਹਨੇ ਉਹਨੂੰ ਹੀ ਪ੍ਰਵਾਨ ਕੀਤਾ ਹੈ। ਜੋ ਨਿਰੰਕਾਰ ਪਰਮਾਤਮਾ ਕਰਦਾ ਹੈ ਭਾਵ ਉਹ ਸਾਰੇ ਦਾ ਸਾਰਾ ਕੁਛ ਉਹਨਾਂ ਨੂੰ ਚੰਗਾ ਲੱਗਦਾ ਹੈ। ਜੋ ਆਉਣ ਵਾਲੇ ਸਮੇਂ ਵਿੱਚ ਪਰਮੇਸ਼ਰ ਕਰੇਗਾ ਉਹ ਵੀ ਉਹਨਾਂ ਨੂੰ ਪ੍ਰਵਾਨ ਹੀ ਹੋਏਗਾ, ਭਾਵ ਜੋ ਤੂੰ ਮਾਲਕ ਅੱਜ ਕਰ ਰਿਹਾ ਹੈ ਉਹਦੇ ਵਿੱਚ ਵੀ ਤੇਰਾ ਸ਼ੁਕਰ ਹੈ, ਤੂੰ ਮੇਰੇ ਭਲੇ ਵਾਸਤੇ ਕਰਦਾ ਹੈ। ਜੋ ਬੀਤੇ ਵਿੱਚ ਕੀਤਾ ਹੈ ਉਹ ਵੀ ਨਿਰੰਕਾਰ ਪਰਮੇਸ਼ਰ ਮੈਨੂੰ ਪ੍ਰਵਾਨ, ਤੂੰ ਮੇਰੇ ਭਲੇ ਵਾਸਤੇ ਕਰਦੇ, ਆਉਣ ਵਾਲੇ ਭਵਿੱਖ ਵਿੱਚ ਵੀ ਜੋ ਤੂੰ ਕਰੇਗਾ ਮੈਨੂੰ ਪ੍ਰਵਾਨ ਹੋਏਗਾ, ਭਾਵ ਹਰ ਵਕਤ ਪਰਮਾਤਮਾ ਦੀ ਰਜ਼ਾ ਉਹਦੇ ਭਾਣੇ ਵਿੱਚ ਰਹਿੰਦੇ ਨੇ। ਕਿਉਂਕਿ ਉਹਨਾਂ ਦਾ ਜੀਵਨ ਕੀ ਬਣ ਗਿਆ? ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਨਾ। ਜੋ ਨਿਰੰਕਾਰ ਪਰਮਾਤਮਾ ਕਾਰਨ ਕਰਦਾ ਹੈ, ਜੋ ਉਹਨਾਂ ਦੇ ਜੀਵਨ ਦਾ ਸਬੱਬ ਬਣਾਉਂਦਾ ਹੈ ਪਰਮੇਸ਼ਰ, ਜੋ ਵੀ ਉਹਨਾਂ ਦੇ ਉੱਤੇ ਹੁਕਮ ਲਾਉਂਦਾ ਹੈ ਪਰਮੇਸ਼ਰ, ਉਹਨੂੰ ਸਿਰ ਪਰ ਰੱਖ ਕੇ ਮਾਲਕ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਹਨ। ਗੁਰਮੁਖ ਜਨ ਮਾਲਕ ਪ੍ਰਭੂ ਦਾ ਸ਼ੁਕਰੀਆ ਹੀ ਕਰਦੇ ਹਨ। ਜਿੱਥੇ ਸ਼ੁਕਰਾਨਾ ਹੈ ਇਹ ਜ਼ਰੂਰ ਚੇਤੇ ਰੱਖਣਾ, ਉੱਥੇ ਉਲਾਮਾ ਨਹੀਂ ਹੈ। ਉਲਾਮਾ ਤੇ ਸ਼ੁਕਰਾਨਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਜਿਹੜੇ ਮਾਲਕ ਪਰਮਾਤਮਾ ਨੂੰ ਉਲਾਮੇ ਦਿੰਦੇ ਆ, ਸ਼ੁਕਰਾਨਾ ਨਹੀਂ ਕਰਦੇ, ਜਿਸ ਵਕਤ ਤੁਸੀਂ ਰੱਬ ਨੂੰ ਉਲਾਮਾ ਦੇ ਰਹੇ ਹੋ ਉਸ ਵਕਤ ਸ਼ੁਕਰਾਨਾ ਨਹੀਂ ਕਰ ਰਹੇ, ਜਦੋਂ ਸ਼ੁਕਰਾਨਾ ਕਰ ਰਹੇ ਹੋ ਉਸ ਵਕਤ ਪਰਮਾਤਮਾ ਨੂੰ ਉਲਾਮਾ ਨਹੀਂ ਦੇ ਰਹੇ। ਇਸ ਲਈ ਜਿਹੜਾ ਗੁਰਮੁਖ ਹੈ ਉਹ ਜੋ ਕੁਛ ਵੀ ਪਰਮਾਤਮਾ ਉਹਦੇ ਜੀਵਨ ਵਿੱਚ ਕਰਦਾ ਹੈ ਉਹਨੂੰ ਸਿਰ ਮੱਥੇ ਮੰਨ ਕੇ ਰੱਬ ਦਾ ਸ਼ੁਕਰਾਨਾ ਹੀ ਕਰਦੇ, ਭਾਵ ਉਲਾਮਾ ਕਦੇ ਵੀ ਜ਼ਿੰਦਗੀ ਚ ਫਿਰ ਨਹੀਂ ਦਿੰਦੇ। ਪਾਵਨ ਬਾਣੀ ਦਾ ਫਰਮਾਨ ਹੈ ਪੰਚਮ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਪਰਮਾਤਮਾ ਜ਼ਿੰਦਗੀ ਵਿੱਚ ਤੈਨੂੰ ਕਦੇ ਵੀ ਅਸੀਂ ਉਲਾਮਾ ਨਹੀਂ ਦਿੱਤਾ, ਮਨ ਮੀਠ ਤੁਹਾਰੋ ਕੀਓ। ਤੁਹਾਰੋ ਕੀਓ ਦਾ ਭਾਵ ਜੋ ਕੁਛ ਤੂੰ ਕੀਤਾ ਹੈ ਅਸੀਂ ਉਹਨੂੰ ਮਿੱਠਾ ਮਿੱਠਾ ਕਰਕੇ ਹੀ, ਪਿਆਰਾ ਪਿਆਰਾ ਕਰਕੇ ਹੀ ਮੰਨਿਆ ਹੈ। ਇਸ ਲਈ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ, ਸਾਧ ਸੰਗਤ ਗੁਰੂ ਦਾ ਸਿੱਖ ਹੈ, ਉਹ ਜਨਮ ਤੋਂ ਲੈ ਕੇ ਜਦੋਂ ਹੋਸ਼ ਸੰਭਾਲਦਾ ਨਾ ਆਪਣੀ, ਆਖਰੀ ਦਮ ਤੱਕ ਮਾਲਕ ਪਰਮਾਤਮਾ ਦਾ ਸ਼ੁਕਰ ਹੀ ਕਰਦਾ ਹੈ। ਉਹਦਾ ਜੀਵਨ ਹੈ ਰਾਜੀ ਹੋਏ ਰਜ਼ਾਏ ਵਿੱਚ, ਦੁਨੀਆਂ ਅੰਦਰ ਜਿਉਂ ਮਿਹਮਾਨਾ। ਉਹ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਰਾਜੀ ਹੋ ਕੇ ਦੁਨੀਆਂ ਦੇ ਵਿੱਚ ਵਿਚਰਦੇ ਨੇ। ਗੁਰਮੁਖ ਜਨ ਆਪਣੇ ਆਪ ਨੂੰ ਇਸ ਧਰਤੀ ਤੇ, ਇਸ ਦੁਨੀਆਂ ਤੇ 4 ਦਿਨਾਂ ਦਾ ਪਰਾਉਣਾ ਸਮਝਦੇ ਹਨ। ਦੁਨੀਆਂ ਅੰਦਰ ਜਿਉਂ ਮਿਹਮਾਨ, ਜਿਵੇਂ ਮਹਿਮਾਨ ਕਿਸੇ ਦੇ ਘਰ ਆਉਂਦਾ, 1 ਦਿਨ ਰਿਹਾ, 2 ਦਿਨ, 4 ਦਿਨ, ਪਰਾਉਣਾ ਰਿਹਾ, ਆਖਰ ਉੱਠ ਕੇ ਤੁਰ ਪੈਂਦਾ। ਤੇ ਸਾਧ ਸੰਗਤ ਜਿਹੜੇ ਮਾਲਕ ਪ੍ਰਭੂ ਦੇ ਪਿਆਰੇ ਨੇ ਆਪਣੇ ਆਪ ਨੂੰ ਪਰਾਉਣੇ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ ਸਮਝਦੇ ਨੇ ਕਿ 4 ਦਿਨਾਂ ਦੀ ਜ਼ਿੰਦਗੀ ਹੈ, 4 ਦਿਨਾਂ ਨੂੰ ਉੱਠ ਕੇ ਤੁਰ ਪੈਣਾ, ਇੱਥੋਂ ਸੰਸਾਰ ਤੋਂ ਚਲੇ ਜਾਣਾ। ਇਸ ਲਈ ਕਾਹਨੂੰ ਮੱਲਾਂ ਮਾਰਦੇ ਰਹੀਏ ਤੇ ਕਾਹਨੂੰ ਉਲਾਮੇ ਤੇ ਗਿਲੇ ਸ਼ਿਕਵੇ ਦਿੰਦੇ ਰਹੀਏ। ਜੈਸੇ ਰਹਿਣ ਪਰਾਉ ਹੋਣੇ, ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸ਼ਤ ਸਿਉ, ਸਭ ਫੁੱਲਾਂ ਕੀ ਬਾਗਾਤ। ਕਦੇ ਵਿਚਾਰ ਕੇ ਵੇਖਣਾ ਸਾਧ ਸੰਗਤ, ਸਾਡੇ ਘਰ ਕੋਈ ਮਹਿਮਾਨ ਆ ਜਾਏ, ਸਾਡੇ ਘਰ ਕੋਈ ਪਰਾਹੁਣਾ ਆ ਜਾਏ, ਜਾਂ ਆਪਾਂ ਕਿਸੇ ਦੇ ਘਰ ਚਲੇ ਜਾਈਏ, ਕਦੇ ਪਰਾਹੁਣੇ ਨੂੰ, ਕਦੇ ਆਏ ਮਹਿਮਾਨ ਨੂੰ, ਘਰਦਿਆਂ ਦੇ ਨਾਲ ਜਿਨ੍ਹਾਂ ਦੇ ਘਰ ਉਹ ਆਇਆ ਪਰਾਹੁਣਾ, ਆਪਾਂ ਕਦੇ ਉਸ ਪਰਾਹੁਣੇ ਆਏ ਨੂੰ, ਮਹਿਮਾਨ ਨੂੰ ਗਿਲੇ ਸ਼ਿਕਵੇ ਕਰਦੇ ਹਾਂ ਕਦੇ ਵੇਖਿਆ? ਉਹ ਮਹਿਮਾਨ ਵਿਚਾਰਾ ਆਪ ਪੁੱਛਦਾ ਫਿਰਦਾ ਵੀ ਮੈਂ ਕਿਹੜੇ ਕਮਰੇ 'ਚ ਸੌਣਾ, ਦੱਸੋ ਮੈਂ ਕਿੱਥੇ ਲੰਮੇ ਪੈਣਾ ਰਾਤ ਨੂੰ ਪੁੱਛਦਾ। ਉਹ ਜਿਹੜਾ ਕਮਰਾ ਸੌਣ ਵਾਸਤੇ ਘਰਦਿਆਂ ਨੇ ਦੇ ਦਿੱਤਾ ਚੁੱਪ ਕਰਕੇ ਸੌਂ ਜਾਂਦਾ, ਜਿਹੜਾ ਬਿਸਤਰਾ ਵਿਛਾ ਦਿੱਤਾ ਉਹਦੇ 'ਤੇ ਲੰਮਾ ਪੈ ਜਾਂਦਾ, ਜੋ ਦਾਲ ਸਬਜ਼ੀ ਬਣਾਈ ਚੁੱਪ ਕਰਕੇ ਖਾ ਲੈਂਦਾ। ਮਹਿਮਾਨ ਜੋ ਪਰਾਉਣਾ ਜੋ ਆਇਆ, ਗਿਲਾ ਸ਼ਿਕਵਾ ਕਾਹਦਾ? ਕਿਉਂਕਿ ਉਹਨੂੰ ਪਤਾ ਮੈਂ ਕਿਹੜਾ ਇੱਥੇ ਸਦਾ ਰਹਿਣ ਵਾਸਤੇ ਆਇਆ, 4 ਦਿਨ ਰਹਿਣਾ ਚਲੇ ਜਾਣਾ। ਸਾਧ ਸੰਗਤ ਉਹਦਾ ਖਾਣਾ ਪੀਣਾ ਪਹਿਨਣਾ, ਮਹਿਮਾਨ ਦਾ ਸੌਣਾ ਬਹਿਣਾ ਉੱਠਣਾ ਉਹਨਾਂ ਦੇ ਮੁਤਾਬਕ ਹੋ ਗਿਆ। ਕੋਈ ਗਿਲਾ ਸ਼ਿਕਵਾ ਨਹੀਂ, ਕੋਈ ਉਲਾਮਾ ਨਹੀਂ, ਕੋਈ ਚਤਰਾਈ ਨਹੀਂ ਵਿਖਾਉਂਦਾ ਉੱਥੇ ਆਪਣੇ, ਕੋਈ ਸਿਆਣਪ ਨਹੀਂ ਵਿਖਾਉਂਦਾ, ਕਿਉਂਕਿ ਮਹਿਮਾਨ ਹੈ, ਪਰਾਹੁਣਾ ਹੈ। ਜਿਹੜੇ ਸੰਸਾਰ ਜਗਤ ਦੇ ਵਿੱਚ ਇੱਕ ਤੋਂ ਦੂਜੇ ਦੇ ਘਰ ਗਏ ਵੀ ਨੇ, ਜਿਹੜੇ ਉੱਥੇ ਜਾ ਕੇ ਕਹਿਣ ਵੀ ਅਸੀਂ ਆਹ ਨਹੀਂ ਖਾਣਾ, ਇੱਥੇ ਨਹੀਂ ਸੌਣਾ, ਇੱਥੇ ਨਹੀਂ ਬਹਿਣਾ, ਉਹਨਾਂ ਨੇ ਆਪਣੇ ਆਪ ਨੂੰ ਮਹਿਮਾਨ ਸਮਝਿਆ ਹੀ ਨਹੀਂ, ਪਰਾਹੁਣਾ ਸਮਝਿਆ ਹੀ ਨਹੀਂ। ਪਰਾਹੁਣਾ ਮਹਿਮਾਨ ਹੈ ਹੀ ਉਹ ਜਿਹੜਾ ਉਹਨਾਂ ਘਰਦਿਆਂ ਦੀ ਹੀ ਆਗਿਆ ਦਾ ਪਾਲਣ ਕਰਦਾ ਤੇ ਉਵੇਂ ਹੀ ਰਹਿੰਦਾ ਜਿਵੇਂ ਉਹ ਕਹਿੰਦੇ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ, ਰਾਜੀ ਹੋਏ ਰਜ਼ਾਏ ਵਿੱਚ, ਦੁਨੀਆਂ ਅੰਦਰ ਜਿਉਂ ਮਹਿਮਾਨ। ਆ ਪਰਮਾਤਮਾ ਦੀ ਬਣਾਈ ਦੁਨੀਆਂ, ਪਰਮਾਤਮਾ ਦਾ ਸਿਰਜਿਆ ਸੰਸਾਰ ਜਗਤ ਆ, ਇਹਦੇ ਵਿੱਚ ਉਹ ਗੁਰਮੁਖ ਜਨ ਜਦੋਂ ਆਉਂਦੇ ਨੇ ਮਹਿਮਾਨ ਦੀ ਤਰ੍ਹਾਂ ਆਉਂਦੇ ਨੇ, ਪਰਾਹੁਣੇ ਦੀ ਤਰ੍ਹਾਂ ਆਉਂਦੇ ਨੇ ਕਿ 4 ਦਿਨ ਇੱਥੇ ਰਹਿਣਾ, ਉੱਠ ਕੇ ਤੁਰ ਜਾਣਾ, ਜੋ ਮਾਲਕ ਦੀ ਰਜ਼ਾ, ਜੋ ਪਰਮੇਸ਼ਰ ਦਾ ਹੁਕਮ ਆ ਉਹਨੂੰ ਹੀ ਸਿਰ ਮੱਥੇ ਮੰਨਣਾ ਹੈ, ਜੋ ਉਹਨੇ ਖਾਣ ਵਾਸਤੇ ਪਹਿਨਣ ਵਾਸਤੇ ਦੇ ਦਿੱਤਾ, ਜੋ ਰੱਬ ਨੇ ਰਹਿਣ ਵਾਸਤੇ ਕੋਈ ਘਰ ਦੇ ਦਿੱਤਾ, ਟਿਕਾਣਾ ਦੇ ਦਿੱਤਾ, ਮਾਲਕ ਦੀ ਰਜ਼ਾ ਵਿੱਚ ਰਾਜੀ। ਕਿਉਂਕਿ 4 ਦਿਨ ਦੀ ਜ਼ਿੰਦਗੀ ਹੈ, 4 ਦਿਨ ਦਾ ਜੀਵਨ ਹੈ, ਉੱਠ ਕੇ ਤੁਰ ਜਾਣਾ। ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਗੁਰਮੁਖ ਜਨ ਰੱਬ ਦੇ ਸੱਦੇ ਹੋਏ ਦੁਨੀਆਂ ਤੋਂ ਉੱਠ ਕੇ ਤੁਰ ਜਾਂਦੇ ਨੇ, ਰੱਬ ਦੇ ਭੇਜੇ ਹੋਏ ਸੰਸਾਰ ਵਿੱਚ ਆ ਜਾਂਦੇ ਹਨ। ਭਾਵ ਉਹਨਾਂ ਦਾ ਆਉਣਾ ਵੀ ਤੇ ਜਾਣਾ ਵੀ, ਜੰਮਣਾ ਵੀ ਤੇ ਮਰਨਾ ਵੀ, ਤੇ ਦੁਨੀਆਂ ਵਿੱਚ ਰਹਿਣਾ ਵੀ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੈ। ਉਹ 4 ਦਿਨ ਦੀ ਜ਼ਿੰਦਗੀ ਸਮਝਦੇ ਨੇ ਕਿ ਮਹਿਮਾਨ ਤੇ ਪਰਾਹੁਣੇ ਦੀ ਤਰ੍ਹਾਂ ਹੈ, ਉੱਠ ਕੇ ਚਲੇ ਜਾਣਾ। ਕਾਹਦੇ ਵਾਸਤੇ ਮੱਲਾਂ ਮਾਰਦੇ ਰਹਿਣਾ, ਕਾਹਦੇ ਵਾਸਤੇ ਗਿਲੇ ਸ਼ਿਕਵੇ ਤੇ ਉਲਾਮੇ ਦੇਣੇ ਨੇ? ਇਸ ਲਈ ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਵਿਸਮਾਦੀ ਵਿਸਮਾਦ ਵਿੱਚ, ਕੁਦਰਤ ਕਾਦਰ ਨੂੰ ਕੁਰਬਾਣਾ। ਅਸਚਰਜ ਰੂਪ ਨਿਰੰਕਾਰ ਦੇ ਵਿਸਮਾਦ ਤੋਂ ਤੇ ਕਾਦਰ ਦੀ ਕੁਦਰਤ ਤੋਂ ਬਲਿਹਾਰ ਜਾਂਦੇ ਹਨ। ਜਿਹੜੇ ਗੁਰਮੁਖ ਜਨ ਨੇ ਉਸ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਵਿਸਮਾਦ ਅਵਸਥਾ ਦੇ ਵਿੱਚ ਰਹਿੰਦੇ ਨੇ ਅਤੇ ਉਸ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਤੋਂ ਵੀ ਬਲਿਹਾਰ, ਉਸ ਕਾਦਰ ਦੇ ਸਿਰਜੇ ਸੰਸਾਰ ਤੋਂ ਵੀ ਬਲਿਹਾਰ ਜਾਂਦੇ ਹਨ ਕਿ ਪਰਮੇਸ਼ਰ ਇਹ ਸਾਰੇ ਦਾ ਸਾਰਾ ਕੁਛ ਅਸਚਰਜ ਪਸਾਰਾ ਤੂੰ ਪਸਾਰਿਆ ਹੈ। ਲੇਪ ਅਲੇਪ ਸਦਾ ਨਿਰਵਾਣ। ਇਸ ਕਰਕੇ ਐਸੇ ਗੁਰਮੁਖ ਜਨ ਦੁਨੀਆਂ ਦੇ ਲੇਪਾਂ ਤੋਂ ਅਲੇਪ ਹੋ ਕੇ ਨਿਰਬੰਧਨ ਰਹਿੰਦੇ, ਕਿਸੇ ਬੰਧਨ ਵਿੱਚ ਨਹੀਂ ਜਕੜੇ ਤੇ ਦੁਨੀਆਂ ਦੀ ਮਾਇਆ ਦਾ ਕੋਈ ਲੇਪ ਉਹਨਾਂ ਦੇ ਉੱਤੇ ਨਹੀਂ ਲੱਗਦਾ। ਉਹਨਾਂ ਦਾ ਜੀਵਨ ਕੀ ਹੈ? ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹਾਟ ਚਲਾਵੈ। ਉਹਨਾਂ ਨੂੰ ਪਤਾ ਲੱਗ ਗਿਆ ਜਿਹੜੇ ਪਰਮਾਤਮਾ ਨੇ ਜਿੰਦ ਦਿੱਤੀ ਹੈ, ਸਰੀਰ ਦਿੱਤਾ ਹੈ, ਖਾਣ ਵਾਸਤੇ ਵੀ ਦਏਗਾ। ਜਿਨ ਜੀਓ ਦੀਆ, ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਜੀਵਨ ਦਿੱਤਾ, ਸੋ ਰਿਜਕ ਅੰਬਰਾਵੈ, ਆਪੇ ਰਿਜਕ ਵੀ ਅਪੜਾਏਗਾ। ਕਿਉਂਕਿ ਸਾਰਿਆਂ ਹਿਰਦਿਆਂ ਦੇ ਵਿੱਚ ਬੈਠਾ ਉਹ ਤੱਕਦਾ ਹੈ ਕਿ ਕਿਸ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਸ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਸਭ ਘੱਟ ਭੀਤਰ ਹਾਟ ਚਲਾਵੈ, ਸਾਰਿਆਂ ਦੇ ਅੰਦਰ ਬੈਠਾ ਹੈ। ਇਸ ਲਈ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਹੋਰ ਵੀ ਫਰਮਾਨ ਕਰਦੇ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ ਮੇਰਾ, ਮਿਹਰਵਾਨ ਜੀ ਸਗਲ ਕਹੋ ਦੇ ਦਾਨ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹੋ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਉਹ ਕਹਿੰਦੇ ਤੇਰੇ ਰਹਿਮ ਕਰਮ ਦੇ ਉੱਤੇ ਹੀ ਸਾਨੂੰ ਸੁਖ ਮਿਲਿਆ। ਮੇਰਾ ਕੰਮ ਹੈ ਕਰ ਬੰਦੇ ਤੂੰ ਬੰਦਗੀ, ਮੈਂ ਬੰਦਾ ਹਾਂ, ਮੇਰਾ ਕੰਮ ਹੈ ਬੰਦਗੀ ਕਰ। ਇਸ ਲਈ ਜਿਹੜੇ ਐਸੇ ਗੁਰਮੁਖ ਜਨ ਹਨ ਸਾਧ ਸੰਗਤ, ਉਹਨਾਂ ਉੱਤੇ ਦੁਨੀਆਂ ਦੀ ਮੋਹ ਮਾਇਆ ਤੇ ਪਦਾਰਥਾਂ ਦਾ ਕੋਈ ਲੇਪ ਨਹੀਂ ਚੜਦਾ, ਉਹ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਹਨ ਤੇ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਵਾਰ 18 ਦੀ ਪੌੜੀ 22 ਵਿੱਚ ਪਵਿੱਤਰ ਬਚਨ ਉਚਾਰਨ ਕੀਤੇ, ਹੁਕਮੀ ਬੰਦਾ ਹੋਏ ਕੈ ਸਾਹਿਬ ਦੇ ਹੁਕਮੈ ਵਿੱਚ ਰਹਿਣਾ, ਹੁਕਮੈ ਅੰਦਰ ਸਭ ਕੋ ਸਭਨਾ ਆਵਟਣ ਹੈ ਸਹਿਣਾ, ਦਿਲ ਦਰੀਆਓ ਸਮਾਓ ਕਰ ਗਰਭ ਗਵਾਏ ਗਰੀਬੀ ਵਹਿਣਾ, 20-21 ਹੀ ਉਲੰਘ ਕੈ ਸਾਧ ਸੰਗਤ ਸਿੰਘਾਸਣ ਬਹਿਣਾ, ਸ਼ਬਦ ਸੁਰਤ ਲਿਵ ਲੀਨ ਹੋਏ ਅਨ ਭਉ ਅਘਾੜ ਕਢਾਏ ਗਹਿਣਾ, ਸਿਦਕ ਸਬੂਰੀ ਸਾਬਤਾ ਸਾਕਰ ਸ਼ੁਕਰ ਨਾ ਦੇਣਾ ਲਹਿਣਾ, ਨੀਰ ਨਾ ਡੁੱਬਣ ਅੱਗ ਨਾ ਦਹਿਣਾ, ਨੀਰ ਨਾ ਡੁੱਬਣ ਅੱਗ ਨਾ ਦਹਿਣਾ। ਕਹਿਣ ਲੱਗੇ ਹੁਕਮੀ ਬੰਦਾ ਹੋਏ ਕਹਿ ਸਾਹਿਬ ਦੇ ਹੁਕਮਾਂ ਵਿੱਚ ਰਹਿਣਾ। ਹੁਕਮ ਦਾ ਦਾਸ ਹੋ ਕੇ ਜਿਹੜੇ ਗੁਰਮੁਖ ਜਨ ਨੇ ਆਪਣੇ ਸਵਾਮੀ ਦੇ ਹੁਕਮ ਵਿੱਚ ਹੀ ਰਹਿੰਦੇ ਨੇ, ਅਸਲੀ ਬੰਦਾ ਉਹ ਹੈ। ਬੰਦੋ ਹੋਏ ਸੋ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹਿ। ਸਹੀ ਅਰਥਾਂ ਵਿੱਚ ਬੰਦਾ ਉਹ ਹੈ ਜਿਹੜਾ ਮਾਲਕ ਪਰਮਾਤਮਾ ਦੇ ਹੁਕਮ ਦੀ ਬੰਦੀ ਵਿੱਚ ਰਹਿੰਦਾ ਹੈ। ਹੁਕਮ ਦੀ ਬੰਦੀ, ਆਗਿਆ ਦੀ ਬੰਦੀ, ਆਗਿਆ ਦੀ ਮਰਯਾਦਾ ਵਿੱਚ ਰਹਿੰਦਾ ਹੈ। ਫਿਰ ਸੁਣ ਲੈਣਾ, ਹੁਕਮੀ ਬੰਦਾ ਹੋਏ ਕਹਿ ਸਾਹਿਬ ਦੇ ਹੁਕਮਾਂ ਵਿੱਚ ਰਹਿਣਾ। ਸਹੀ ਅਰਥਾਂ ਚ ਉਹ ਬੰਦਾ ਹੈ ਜਿਹੜਾ ਮਾਲਕ ਪਰਮਾਤਮਾ ਦਾ ਦਾਸ ਹੋ ਕੇ ਉਹਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਦਾ ਹੈ ਤੇ ਆਪਣੇ ਸਾਹਿਬ ਦਾ, ਆਪਣੇ ਸਵਾਮੀ ਦਾ ਹੁਕਮ ਜਿਹੜਾ ਹੈ ਉਸ ਨੂੰ ਕਬੂਲ ਕਰਦਾ ਹੈ। ਉਹ ਸਹੀ ਅਰਥਾਂ ਚ ਬੰਦਾ ਹੈ, ਮਾਲਕ ਦਾ ਬੰਦਾ। ਹੁਕਮੈ ਅੰਦਰ ਸਭ ਕੋ ਸਭਨਾ ਆਵਟਣ ਹੈ ਸਹਿਣਾ। ਹੁਕਮ ਦੇ ਅੰਦਰ ਸਾਰਾ ਭਾਵੇਂ ਸੰਸਾਰ ਹੈ, ਪਰ ਭਾਣੇ ਦਾ ਸੇਕ ਜਿਹੜਾ ਉਹ ਪ੍ਰਭੂ ਦੇ ਪਿਆਰਿਆਂ ਨੂੰ ਸਹਾਰਨਾ ਬਣਦਾ ਹੈ, ਸਹਾਰਨਾ ਚਾਹੀਦਾ। ਆ ਵੱਟਣ ਦਾ ਸਾਧ ਸੰਗਤ ਮਤਲਬ ਹੁੰਦਾ ਉਬਾਲਾ ਆਉਣਾ, ਜਿਵੇਂ ਆਪਾਂ ਪਾਣੀ ਉਬਾਲਦੇ ਹਾਂ, ਦੁੱਧ ਉਬਾਲਦੇ ਹਾਂ, ਇਤ ਆਦਿਕ। ਕਹਿੰਦੇ ਭਾਣੇ ਦਾ ਸੇਕ ਜਿਹੜਾ ਉਹ ਸਾਰਿਆਂ ਨੂੰ ਸਹਾਰਨਾ ਪੈਂਦਾ ਆ। ਕਈ ਜਦੋਂ ਫਿਰ ਜ਼ਿੰਦਗੀ ਚ ਕਿਤੇ ਦੁੱਖ ਆ ਗਿਆ, ਬਿਪਤਾ ਆ ਗਈ, ਉਹ ਰੱਬ ਨੂੰ ਉਲਾਮੇ ਦਿੰਦੇ ਆ, ਰੱਬ ਦੇ ਬੰਦੇ ਤੇ ਨਾ ਬਣੇ, ਫਿਰ ਹੁਕਮ ਆਗਿਆ ਦੇ ਵਿੱਚ ਤੇ ਨਾ ਆਏ। ਪਰ ਜਿਹੜੇ ਗੁਰੂ ਦੇ ਸਿੱਖ ਨੇ ਉਹ ਵੱਡੇ ਤੋਂ ਵੱਡੇ ਦੁੱਖ ਤਸੀਹੇ ਸਹਿ ਕੇ ਵੀ ਸਾਧ ਸੰਗਤ ਉਹ ਮਾਲਕ ਪਰਮਾਤਮਾ ਦਾ ਭਾਣਾ, ਗੁਰੂ ਦਾ ਭਾਣਾ ਸਤ ਕਰਕੇ ਮੰਨਦੇ ਹਨ। ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਰੱਬ ਨਾਲ ਉਹਨਾਂ ਨੇ ਮਿੱਤਰਤਾ ਬਣਾ ਲਈ, ਪ੍ਰੀਤ ਪਾ ਲਈ ਰੱਬ ਨਾਲ ਉਹਨਾਂ ਨੇ। ਤੇ ਸਾਧ ਸੰਗਤ ਉਹਨਾਂ ਦਾ ਜੀਵਨ ਪਤਾ ਕੀ ਜੇ, ਆਸਾ ਰਾਗ ਚ ਮੇਰੇ ਦਾਤਾ ਜੀ ਨੇ 52 ਬਚਨ ਫਰਮਾਨ ਕੀਤੇ। ਕਹਿਣ ਲੱਗੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾ ਲਿਆ। ਤੇ ਕੀ ਬਚਨ ਫੁਰਮਾਨ ਕੀਤੇ, ਜਿਹੜੀ ਦਾਸ ਨੇ ਬੇਨਤੀ ਕਰਨੀ ਹੈ ਸਾਧ ਸੰਗਤ, ਉਹ ਇਹ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਣ ਹਾਰਾ। ਹੁਣ ਵਿਚਾਰ ਸੁਣਿਓ ਸਾਧ ਸੰਗਤ, ਜਿਹੜੀ ਦਾਸ ਨੇ ਬੇਨਤੀ ਕੀਤੀ ਵੀ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜਿਹੜੇ ਸਾਧ ਸੰਗਤ ਜੁੜ ਗਏ, ਜਿਹੜੇ ਲੀਨ ਹੋ ਗਏ ਉਹਦੇ ਚਰਨਾਂ ਨਾਲ, ਕੀ ਹੈ ਉਹਨਾਂ ਦਾ ਬਚਨ? ਆਸਾ ਮੁਹੱਲਾ ਪੰਜਵਾਂ, ਗੁਰੂ ਅਰਜਨ ਦੇ ਪਾਤਸ਼ਾਹ ਫਰਮਾਨ ਕਰਦੇ, ਕਹਿੰਦੇ ਨਾ ਉਹ ਮਰਤਾ ਨਾ ਹਮ ਡਰਿਆ। ਮੇਰਾ ਪਰਮਾਤਮਾ ਮੇਰਾ ਮਾਲਕ ਮਰਦਾ ਨਹੀਂ ਹੈ, ਜੇ ਉਹਨੇ ਨਹੀਂ ਮਰਨਾ ਤੇ ਮੈਂ ਕਿਵੇਂ ਮਰ ਸਕਦਾ, ਮੈਨੂੰ ਕਾਹਦਾ ਡਰ ਆ, ਮੈਨੂੰ ਮੌਤ ਕਿਵੇਂ ਡਰਾ ਸਕਦੀ ਹੈ? ਅਸੀਂ ਉਸ ਮਾਲਕ ਨਾਲ ਜੁੜ ਗਏ ਜਿਹੜਾ ਮਰਦਾ ਨਹੀਂ ਹੈ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। ਕਹਿਣ ਲੱਗੇ ਜੇ ਪਰਮਾਤਮਾ ਬਿਨਸਦਾ ਨਹੀਂ, ਮੈਨੂੰ ਕਾਹਦਾ ਦੁੱਖ? ਨਾ ਉਹ ਨਿਰਧਨ ਨਾ ਹਮ ਭੁੱਖੇ, ਮੇਰਾ ਮਾਲਕ ਕਿਹੜਾ ਕੰਗਾਲ ਆ। ਤੇ ਕਹਿਣ ਲੱਗੇ ਜੇ ਮੇਰਾ ਮਾਲਕ ਰੱਜਿਆ ਹੋਇਆ ਹੈ, ਸਾਰੀ ਸ੍ਰਿਸ਼ਟੀ 84 ਲੱਖ ਜੂਨਾਂ ਨੂੰ ਦਿੰਦਾ, ਮੈਨੂੰ ਕਿਵੇਂ ਭੁੱਖਾ ਰਹਿਣ ਦੇਗਾ? ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਉਹਨੂੰ ਵੀ ਕੋਈ ਦੁੱਖ ਨਹੀਂ ਮੇਰੇ ਮਾਲਕ ਨੂੰ, ਮੈਨੂੰ ਵੀ ਕੋਈ ਦੁੱਖ ਨਹੀਂ। ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਣ ਹਾਰਾ, ਮੈਨੂੰ ਦੁਨੀਆਂ ਵਿੱਚ ਕੌਣ ਮਾਰ ਸਕਦਾ ਆ, ਜਿਉਂਦਾ ਰਵੇ ਮੇਰਾ ਵਾਹਿਗੁਰੂ ਮੈਨੂੰ ਜ਼ਿੰਦਗੀ ਦੇਣ ਵਾਲਾ, ਅਬਨਾਸੀ ਰਵੇ ਮੇਰਾ ਗੁਰੂ ਨਾਨਕ ਦਾਤਾ ਸਦੀਵੀ ਕਾਲ ਵਾਸਤੇ ਠਿਰ ਰਹਿਣ ਵਾਲਾ, ਮੈਨੂੰ ਕਾਹਦਾ ਡਰ ਹੈ, ਮੈਨੂੰ ਕਾਹਦੀ ਚਿੰਤਾ ਫਿਕਰ ਹੈ? ਇਸ ਲਈ ਸਾਧ ਸੰਗਤ, ਨਾ ਉਸ ਬੰਧਨ ਨਾ ਹਮ ਬਾਂਧੇ, ਨਾ ਉਸ ਧੰਦਾ ਨਾ ਹਮ ਤਾਂਦੇ, ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਜੇ ਮੇਰਾ ਪ੍ਰਭੂ ਸਦਾ ਆਨੰਦ ਚ ਆ ਤੇ ਮੈਨੂੰ ਕਾਹਦੀ ਚਿੰਤਾ ਫਿਰ? ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਹਮ ਕਿਛ ਨਾ ਹੀ ਇੱਕ ਹੈ ਉਹੀ, ਕਹਿੰਦੇ ਮੈਂ ਤੇ ਕੁਝ ਵੀ ਨਹੀਂ, ਮੇਰਾ ਤੇ ਵਾਹਿਗੁਰੂ ਹੀ ਸਾਰਾ ਕੁਛ ਹੈ। ਇਸ ਲਈ ਜੇ ਮੇਰਾ ਪ੍ਰਭੂ ਨਿਰਮਲ ਤੇ ਮੈਂ ਵੀ ਨਿਰਮਲ, ਕਿਉਂਕਿ ਮੈਂ ਉਹਦੇ ਚ ਲੀਨ ਹੋਇਆ। ਹਮ ਕਿਛ ਨਾ ਹੀ, ਮੈਂ ਕੁਝ ਨਹੀਂ ਹਾਂ ਸੰਸਾਰ ਚ। ਗੁਰਮੁਖ ਜਾਨੀ ਕਹਿੰਦੇ ਇੱਕ ਹੈ ਉਹੀ ਪਰਮਾਤਮਾ ਹੀ ਸਾਰਾ ਕੁਛ, ਆਗੇ ਪਾਸ਼ਾ ਇੱਕੋ ਸੋਈ, ਮੇਰੇ ਅੱਗੇ ਮੇਰੇ ਪਿੱਛੇ ਮੇਰੇ ਸਾਹਮਣੇ ਮੇਰੇ ਸਾਈਡ ਤੇ ਮੇਰੇ ਹਿਰਦੇ ਚ ਬਾਹਰ ਦੁਨੀਆਂ ਚ ਇੱਕ ਵਾਹਿਗੁਰੂ ਹੀ ਵੱਸਦਾ ਹੈ। ਕੀ ਜੀਵਨ ਬਣ ਗਿਆ ਜੀ ਉਹਨਾਂ ਦਾ? ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਕਹਿਣ ਲੱਗੇ ਗੁਰੂ ਨੇ ਮੇਰੇ ਸਾਰੇ ਭਰਮ ਹੀ ਮੁਕਾ ਦਿੱਤੇ, ਭੰਗ ਕਰ ਦਿੱਤੇ ਸਾਰੇ ਭਰਮ, ਨਾਸ਼ ਕਰ ਦਿੱਤੇ ਸਾਰੇ ਭਰਮ ਤੇ ਭਟਕਣਾ। ਹਮ ਓਏ ਮੈਂ ਤੇ ਉਹ, ਧਿਆਨ ਨਾਲ ਸੁਣਨਾ, ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਕਹਿੰਦੇ ਮੈਂ ਤੇ ਉਹ ਪਰਮਾਤਮਾ ਮੇਰਾ ਵਾਹਿਗੁਰੂ, ਅਸੀਂ ਹੁਣ ਇੱਕੋ ਰੰਗ ਦੇ ਵਿੱਚ ਹੀ ਹੋ ਗਏ ਹਾਂ, ਮੈਨੂੰ ਹੁਣ ਦੁਨੀਆਂ ਚ ਕਾਹਦਾ ਦੁੱਖ ਹੈ? ਦੁਖੀ ਤੇ ਸੰਸਾਰ ਚ ਉਹ ਲੋਕ ਨੇ ਜਿਹੜੇ ਮਾਲਕ ਪਰਮੇਸ਼ਰ ਤੋਂ ਟੁੱਟ ਗਏ ਨੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬੋ ਵਿਦਤਾਵੈ। ਤੋ ਸਾਧ ਸੰਗਤ ਪਾਵਨ ਬਚਨ ਫੁਰਮਾਨ ਕਰਦੇ ਨੇ, ਹੁਕਮੈ ਅੰਦਰ ਸਭ ਕੋ ਸਭਨਾ ਆ ਵਟਣ ਹੈ ਸਹਿਣਾ। ਭਾਵੇਂ ਸਾਰੇ ਦਾ ਸਾਰਾ ਹੁਕਮ ਸਾਰੇ ਦਾ ਸਾਰਾ ਸੰਸਾਰ ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਹੈ, ਉਹਦੀ ਆਗਿਆ ਚ ਹੈ, ਪਰ ਭਾਣੇ ਦਾ ਸੇਕ ਸਭ ਕਿਸੇ ਨੂੰ ਸਹਾਰਨਾ ਬਣਦਾ ਹੈ। ਜੇ ਕਿਤੇ ਮੁਸ਼ਕਲ ਵੀ ਆ ਗਈ, ਕੋਈ ਦੁੱਖ ਵੀ ਆ ਗਿਆ, ਮਾੜਾ ਮੋਟਾ ਜ਼ਿੰਦਗੀ ਚ ਕੋਈ ਦੁੱਖ ਦਾ ਉਬਾਲਾ ਆਇਆ ਵੀ ਹੈ, ਤੇ ਜਿਹੜੇ ਗੁਰਮੁਖ ਜਨ ਉਹ ਸਹਿੰਦੇ ਨੇ, ਸਤ ਕਰਕੇ ਮੰਨਦੇ ਹਨ। ਦਿਲ ਦਰਿਆ ਉਹ ਸਮਾਓ ਕਰ, ਗਰਭ ਗਵਾਏ ਗਰੀਬੀ ਵਹਿਣਾ। ਇਸ ਲਈ ਦਿਲ ਨੂੰ ਦਰਿਆ ਬਣਾਉਣਾ ਹੈ, ਦਿਲ ਨੂੰ ਦਰਿਆ ਕਰਕੇ ਸਭ ਸੇਕਾਂ ਦੀ ਸਮਾਈ ਕਰੇ, ਤੇ ਗੁਰਮੁਖ ਜਨ ਹੰਕਾਰ ਨੂੰ ਛੱਡ ਕੇ ਗਰੀਬੀ ਵਿਖੇ ਚੱਲਣਾ ਕਰੇ। ਉਹ ਹੀ ਗੁਰਮੁਖ ਹੈ ਜਿਹੜਾ ਹੰਕਾਰ ਛੱਡ ਕੇ ਗਰੀਬੀ ਚ ਤੇ ਦਿਲ ਦਰਿਆ ਕਰਕੇ ਦੁੱਖ ਵੀ ਸਹਿ ਕੇ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ। ਵੀਹ ਇੱਕੀ ਹੀ ਉਲੰਘ ਕਰ, ਸਾਧ ਸੰਗਤ ਸਿੰਘਾਸਣ ਬਹਿਣਾ। ਵੀਹ ਇੱਕੀ ਹੀ ਉਲੰਘ ਕਰ, ਵੀਹ ਦਾ ਭਾਵ ਇਹ ਲੋਕ ਤੇ ਇੱਥੇ ਇੱਕੀ ਹੀ ਦਾ ਅਰਥ ਹੈ ਪਰਲੋਕ। ਕਹਿਣ ਲੱਗੇ ਵੀਹ ਇੱਕੀ ਹੀ ਉਲੰਘ ਕਰ, ਲੋਕ ਤੇ ਪਰਲੋਕ ਦੀਆਂ ਸਾਰੀਆਂ ਇੱਛਾ ਤੋਂ ਆਸਾਂ ਤੋਂ ਅੱਗੇ ਲੰਘ ਕੇ ਸਾਧ ਸੰਗਤ ਰੂਪੀ ਸਿੰਘਾਸਣ ਦੇ ਉੱਤੇ ਜਿਹੜਾ ਗੁਰਸਿੱਖ ਹੈ ਉਹ ਜਾ ਬੈਠਦਾ ਹੈ, ਗੁਰਮੁਖ ਜਾ ਬੈਠਦਾ ਹੈ, ਭਾਵ ਨਿਸ਼ਕਾਮ ਹੋ ਕੇ ਭਗਤੀ ਕਰਦਾ। ਲੋਕ ਪਰਲੋਕ ਦੀ ਕੋਈ ਇੱਛਾ ਤੇ ਆਸ ਨਹੀਂ, ਕੇਵਲ ਕਹਿੰਦਾ ਤੇਰਿਆਂ ਚਰਨਾਂ ਚ ਰਹਿਣਾ ਹੈ, ਲੋਕ ਵਿੱਚ ਵੀ ਰੱਖ ਤੇ ਪਰਲੋਕ ਚ ਵੀ, ਹੋਰ ਕੋਈ ਆਸ ਤੇ ਇੱਛਾ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਹ ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਅਨ ਪਉ ਅਘਾੜ ਕਢਾਏ ਗਹਿਣਾ। ਸ਼ਬਦ ਦੀ ਸੁਰਤ ਵਿਖੇ ਮਗਨ ਹੋ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਗਿਆਨ ਨਾਲ, ਅਘਾੜ ਮਾਨਿਆ ਨਾ ਜਿਹੜਾ ਘੜਿਆ ਨਹੀਂ ਜਾਂਦਾ ਛੇਤੀ ਕੀਤੇ ਮਨ, ਕਹਿੰਦੇ ਅਘਾੜ ਮਨ ਨੂੰ ਉਹ ਘੜ ਲੈਂਦਾ ਹੈ। ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਅਘਾੜ ਕਢਾਏ ਗਹਿਣਾ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਹੀ ਉਹ ਗ੍ਰਹਿਣ ਕਰਦਾ ਆ, ਤੇ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਇਹਦੇ ਵਿੱਚ ਐਸਾ ਜੀਵਨ ਘੜਿਆ ਗਿਆ, ਇਹ ਗੁਰੂ ਦਾ ਉਪਦੇਸ਼ ਹੀ ਉਹਦੇ ਗਲ ਦਾ ਗਹਿਣਾ ਬਣ ਗਿਆ, ਜੇਵਰ ਬਣ ਗਿਆ, ਗਲ ਦਾ ਹਾਰ ਬਣ ਗਿਆ ਗੁਰੂ ਦਾ ਉਪਦੇਸ਼। ਸਿਦਕ ਸਬੂਰੀ ਸਾਬਤਾ, ਸਾਕਰ ਸ਼ੁਕਰ ਨਾ ਦੇਣਾ ਲਹਿਣਾ। ਭਰੋਸੇ ਅਤੇ ਸੰਤੋਖ ਦੇ ਵਿੱਚ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਾਬਤ ਰਹਿੰਦਾ ਹੈ, ਮਾਲਕ ਤੇ ਭਰੋਸਾ ਰੱਖਦਾ ਹੈ, ਤੇ ਜੀਵਨ ਦੇ ਵਿੱਚ ਸੰਤੋਖੀ ਬਿਰਤੀ ਵਾਲਾ ਬਣ ਕੇ ਰਹਿੰਦਾ ਹੈ। ਹਰ ਬਾਤ ਦੇ ਵਿੱਚ, ਹਰ ਗੱਲ ਦੇ ਵਿੱਚ ਮਾਲਕ ਪਰਮਾਤਮਾ ਦਾ ਸ਼ੁਕਰ ਹੀ ਕਰਨ ਵਾਲਾ, ਦੇਣਾ ਲੈਣਾ ਸਿਵਾਏ ਸ਼ੁਕਰ ਦੇ ਹੋਰ ਕੁਛ ਵੀ ਨਹੀਂ। ਮਾਲਕ ਨੇ ਕੋਈ ਦਾਤ ਦੇ ਦਿੱਤੀ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਗੁਰਸਿੱਖ ਨੇ ਆਪਣੇ ਹੱਥੋਂ ਕਿਸੇ ਨੂੰ ਕੁਝ ਦੇ ਦਿੱਤਾ ਹੈ, ਮਾਲਕ ਤੇਰਾ ਸ਼ੁਕਰ ਹੈ। ਰੱਬ ਨੇ ਦਾਤ ਕੋਈ ਦਿੱਤੀ ਤਾਂ ਵੀ ਵਾਹਿਗੁਰੂ ਦਾ ਸ਼ੁਕਰ, ਤੇ ਗੁਰਸਿੱਖ ਗੁਰੂ ਪਿਆਰੇ ਨੇ ਆਪਣੇ ਹੱਥੋਂ ਕਿਸੇ ਨੂੰ ਕੁਝ ਦਿੱਤਾ, ਵਾਹਿਗੁਰੂ ਤੇਰਾ ਸ਼ੁਕਰ ਹੈ। ਇਹ ਤੇਰੇ ਦਿੱਤੇ ਵਿੱਚੋਂ ਹੀ ਦਿੱਤਾ ਹੈ, ਭਾਵੇਂ ਦੇਣਾ ਤੇ ਭਾਵੇਂ ਲੈਣਾ, ਹਰ ਬਾਤ ਵਿੱਚ ਸ਼ੁਕਰ ਹੀ ਸ਼ੁਕਰ, ਸ਼ੁਕਰ ਹੀ ਸ਼ੁਕਰ, ਸ਼ੁਕਰਾਨਾ ਹੀ ਸ਼ੁਕਰਾਨਾ ਹੈ। ਨੀਰ ਨਾ ਡੁੱਬਣ ਅੱਗ ਨਾ ਦਹਿਣਾ। ਐਸੇ ਬੰਦੇ ਨੂੰ, ਐਸੇ ਇਨਸਾਨ ਗੁਰਮੁਖ ਨੂੰ ਪਾਣੀ ਵਿੱਚ ਡੁੱਬਣ ਨਹੀਂ ਤੇ ਅੱਗ ਵਿੱਚ ਸੜਨ ਨਹੀਂ। ਮਤਲਬ ਸਾਧ ਸੰਗਤ ਉਹ ਵਿਸ਼ਿਆਂ ਵਿਕਾਰਾਂ ਪਾਪਾਂ ਦੇ ਆ ਭਾਵ ਸਾਗਰ ਵਿੱਚ ਡੁੱਬਦਾ ਨਹੀਂ, ਵਿਕਾਰਾਂ ਦੀ ਅੱਗ ਵਿੱਚ ਉਹ ਸੜਦਾ ਨਹੀਂ। ਜਲ ਅਗਨੀ ਵਿੱਚ ਘੜਿਆ, ਜਲੈ ਨਾ ਡੁੱਬੈ ਗੁਰਪ੍ਰਸਾਦ। ਉਹਦੇ ਕੋਲ ਗੁਰਪ੍ਰਸਾਦ ਹੈ, ਉਹਦੇ ਕੋਲ ਗੁਰੂ ਦੀ ਕਿਰਪਾ ਹੈ। ਉਹ ਹੋਰ ਵੀ ਬਚਨ ਇੱਕ ਵਿਦਵਾਨ ਨੇ ਲਿਖੇ, ਕਹਿੰਦੇ ਆ ਸੰਸਾਰ ਦਾ ਉਹ ਪਦਾਰਥ ਆ ਜਿਹੜਾ, ਇਹਨਾਂ ਪਦਾਰਥਾਂ ਦੇ ਪਾਣੀ ਵਿੱਚ ਉਹ ਡੁੱਬਦਾ ਨਹੀਂ ਤੇ ਤ੍ਰਿਸ਼ਨਾ ਤੇ ਈਰਖਾ ਦੀ ਅੱਗ ਵਿੱਚ ਸੜਦਾ ਨਹੀਂ। ਐਸਾ ਹੈ ਰੱਬ ਦਾ ਬੰਦਾ, ਗੁਰੂ ਦਾ ਪਿਆਰਾ, ਜਿਹੜਾ ਬੰਦਾ ਹੋ ਕੇ ਬੰਦਗੀ ਕਰਦਾ ਹੈ, ਨਾਮ ਸਿਮਰਨ ਵਿੱਚ ਜੁੜਦਾ, ਦੁਨੀਆਂ ਦੇ ਪਦਾਰਥਾਂ ਦੇ ਪਾਣੀ ਵਿੱਚ ਨਹੀਂ ਡੁੱਬਦਾ ਅਤੇ ਤ੍ਰਿਸ਼ਨਾ ਤੇ ਈਰਖਾ ਦੀ ਅੱਗ ਵਿੱਚ ਉਹ ਨਹੀਂ ਸੜਦਾ। ਉਹ ਸਦੀਵੀ ਕਾਲ ਵਾਸਤੇ ਸ਼ਾਂਤ ਚਿੱਤ ਸਹਿਜ ਅਵਸਥਾ ਦੇ ਵਿੱਚ ਰਹਿੰਦਾ ਹੈ, ਗੁਰੂ ਵਿੱਚ ਲੀਨ ਹੋ ਕੇ। ਵਾਰ 18ਵੀਂ ਦੀ ਪੌੜੀ 23ਵੀਂ ਵਿੱਚ ਸਾਧ ਸੰਗਤ ਗੁਰੂ ਅਤੇ ਸਿੱਖ ਦੀ ਪ੍ਰੀਤ ਦਾ ਵਰਣਨ ਕਰਦੇ ਹਨ। ਮਿਹਰ ਮੁਹੱਬਤ ਆਸ਼ਕੀ, ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਚੰਦਨ ਵਾਸ ਵਣਾਸ ਪਤ, ਹੋਏ ਸੁਗੰਧ ਨਾ ਆਪ ਗਣਾਇਆ। ਨਦੀਆਂ ਨਾਲੇ ਗੰਗ ਮਿਲ ਹੋਏ ਪਵਿੱਤ ਨਾ ਆਖ ਸੁਣਾਇਆ। ਹੀਰਾ ਹੀਰਾ ਬੇਦਿਆ ਅਣੀ ਕਣੀ ਹੋਏ ਹਿਰਦੈ ਸਮਾਇਆ। ਸਾਧ ਸੰਗਤ ਮਿਲ ਸਾਧ ਹੋਏ ਪਾਰਸ ਮਿਲ ਪਾਰਸ ਹੋਏ ਆਇਆ। ਨਿਹਚੋ ਨਿਹਚਲ ਗੁਰਮਤੀ ਭਗਤ ਵਛੜ ਹੋਏ ਅਸ਼ਲ ਸ਼ਲਾਇਆ। ਗੁਰਮੁਖ ਸੁਖ ਫਲ ਅਲੱਖ ਲਖਾਇਆ। ਗੁਰਮੁਖ ਸੁਖ ਫਲ ਅਲੱਖ ਲਖਾਇਆ। ਮਿਹਰ ਮੁਹੱਬਤ ਆਸ਼ਕੀ ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਕਹਿੰਦੇ ਸਤਿਗੁਰੂ ਜੀ ਦੀ ਮਿਹਰ ਤੇ ਸਿੱਖ ਦੀ ਮੁਹੱਬਤ, ਬੜੇ ਪਿਆਰੇ ਵਚਨ। ਕਹਿਣ ਲੱਗੇ ਮਿਹਰ ਮੁਹੱਬਤ ਆਸ਼ਕੀ ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਗੁਰੂ ਦੀ ਮਿਹਰ ਤੇ ਸਿੱਖ ਦੀ ਮੁਹੱਬਤ ਪ੍ਰੀਤ, ਇਸ਼ਕ ਤੇ ਦਰਜੇ ਦੀ ਅਰਥਾਤ ਉੱਚੀ ਪ੍ਰੀਤ ਲੁਕਣ ਵਾਲੇ ਪਦਾਰਥ ਨਹੀਂ ਸਾਧ ਸੰਗਤ। ਕਿਉਂਕਿ ਕਹਾਵਤ ਹੈ ਕਿ ਇਸ਼ਕ ਮੁਸ਼ਕ ਖਾਂਸੀ ਤੇ ਖੁਰਕ ਇਹ ਲੁਕਾਇਆ ਲੋਕ ਨਹੀਂ ਕਹਿ ਸਕਦੇ। ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਹਿੰਦੇ ਮਿਹਰ ਮੁਹੱਬਤ ਆਸ਼ਕੀ ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਗੁਰੂ ਦੀ ਮਿਹਰ, ਸਿੱਖ ਦੀ ਮੁਹੱਬਤ ਅਤੇ ਸਿੱਖ ਦੀ ਗੁਰੂ ਨਾਲ ਪ੍ਰਭੂ ਨਾਲ ਕੀਤੀ ਆਸ਼ਕੀ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤਾ ਪਾਸ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀਏ। ਇੱਥੇ ਸੰਸਾਰੀ ਇਸ਼ਕਾਂ ਮੁਸ਼ਕਾਂ ਦੀ ਗੱਲ ਨਹੀਂ ਹੈ, ਚੇਤੇ ਰੱਖਣੀ ਇੱਕ ਬਾਤ ਸਾਧ ਸੰਗਤ। ਇੱਥੇ ਰੱਬ ਨਾਲ ਜਿਨ੍ਹਾਂ ਦਾ ਇਸ਼ਕ ਹੈ, ਰੱਬ ਦੇ ਆਸ਼ਕ ਬਣ ਗਏ ਜਿਹੜੇ, ਗੁਰੂ ਦੇ ਆਸ਼ਕ ਬਣ ਗਏ, ਉਹਦੇ ਨਾਮ ਦੇ ਆਸ਼ਕ, ਉਹਦੀ ਬੰਦਗੀ ਦੇ ਆਸ਼ਕ ਬਣ ਗਏ ਜਿਹੜੇ। ਆਸਾ ਕੀ ਵਾਰ ਚ ਪਾਤਸ਼ਾਹ ਨੇ ਬੜੀ ਵਾਰੀ ਇਹ ਬਚਨ ਵਰਤਿਆ, ਆਸ਼ਕ ਇਹ ਨਾ ਆਖੀਏ ਜੇ ਲਿਖ ਹੈ ਵਰਤੈ ਸੋਏ। ਤੋ ਸਾਧ ਸੰਗਤ ਇਸ ਲਈ ਕਹਿਣ ਲੱਗੇ ਜਿਵੇਂ ਸੰਸਾਰ ਦੀਆਂ ਇਹ ਕਹਾਵਤਾਂ ਵੀ ਬਣੀਆਂ ਕਿ ਇਹ ਚੀਜ਼ਾਂ ਲੁਕਾਇਆ ਲੋਕ ਨਹੀਂ ਸਕਦੀਆਂ, ਇਸੇ ਤਰ੍ਹਾਂ ਗੁਰੂ ਨੇ ਜਿਨ੍ਹਾਂ ਤੇ ਮਿਹਰ ਕੀਤੀ ਹੈ ਲੁਕ ਸਕਦੀ ਹੈ। ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਸਿੱਖ ਦਾ ਪਿਆਰ ਬਣ ਗਿਆ, ਜਿਹੜੇ ਨਾਮ ਦੇ ਆਸ਼ਕ ਤੇ ਨਾਮ ਦੇ ਨਾਲ ਇਸ਼ਕ ਕਰਨ ਵਾਲੇ ਹਨ ਸਾਧ ਸੰਗਤ, ਉਹ ਕਿਤੇ ਲੁਕਾਇਆ ਲੁਕ ਸਕਦੇ? ਸੋਚੋ ਕਦੇ। ਪ੍ਰੀਤ ਕਰਦਾ ਹੈ ਭੌਰਾ ਕਮਲ ਦੇ ਫੁੱਲ ਨਾਲ, ਮਰ ਜਾਂਦਾ ਹੈ ਉਹਦੇ ਤੇ। ਪ੍ਰੀਤ ਕਰਦਾ ਹੈ ਪਤੰਗਾ ਦੀਵੇ ਦੀ ਲਾਟ ਨਾਲ, ਸੜ ਜਾਂਦਾ ਹੈ ਉਹਦੇ ਤੇ। ਵਾਹ ਕੈਸੀ ਪ੍ਰੀਤ ਹੈ ਉਹਨਾਂ ਦੀ ਸਾਧ ਸੰਗਤ। ਇਹ ਰੱਬ ਨਾਲ ਪ੍ਰੀਤ ਗੁਰਸਿੱਖਾਂ ਦੀ ਐਸੀ ਹੈ ਕਿ ਉਹ ਜਿਹੜੀ ਪ੍ਰੀਤ ਹੈ ਉਹ ਲੋਕ ਨਹੀਂ ਸਕਦੀ, ਛੁਪ ਨਹੀਂ ਸਕਦੀ। ਦੁਨੀਆਂ ਵਿੱਚ ਉਹ ਗੁਰੂ ਤੇ ਸਿੱਖ ਦੀ ਪ੍ਰੀਤ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੋਰ ਬਚਨ ਦੱਸਦੇ, ਚੰਦਨ ਵਾਸ ਬਣਾਸ ਪਤ ਹੋਏ ਸੁਗੰਧ ਨਾ ਆਪ ਗਣਾਇਆ। ਜਿਸ ਤਰ੍ਹਾਂ ਚੰਦਨ ਦੀ ਸੁਗੰਧੀ ਨਾਲ ਬਾਕੀ ਵੀ ਵਨਸਪਤੀ ਚੰਦਨ ਹੋ ਜਾਂਦੀ ਹੈ ਇੱਕ ਬਾਂਸ ਨੂੰ ਛੱਡ ਕੇ, ਪਰ ਉਹ ਚੰਦਨ ਆਪਣਾ ਆਪ ਜਣਾਉਂਦਾ ਨਹੀਂ ਹੈ। ਵਾਸ਼ਨਾ ਜਿਹੜੀ ਸੁਗੰਧੀ, ਉਹ ਸਾਰਿਆਂ ਨੂੰ ਚੰਦਨ ਤੋਂ ਹੀ ਮਿਲਦੀ ਹੈ, ਚੰਦਨ ਤੋਂ ਹੀ ਬਾਕੀ ਦਰਖਤਾਂ ਨੂੰ ਖੁਸ਼ਬੂ ਮਿਲਦੀ ਹੈ, ਪਰ ਉਸ ਚੰਦਨ ਨੇ ਕਦੇ ਵੀ ਆਪਣਾ ਆਪ ਜਣਾਇਆ ਨਹੀਂ ਵੀ ਇਹਨਾਂ ਨੂੰ ਮੈਂ ਖੁਸ਼ਬੂ ਦਿੱਤੀ, ਮੈਂ ਸੁਗੰਧੀ ਦਿੱਤੀ ਹੈ। ਕਦੇ ਗੁਰੂ ਨੇ ਆਖਿਆ ਸਿੱਖਾਂ ਨੂੰ ਤੈਨੂੰ ਮੈਂ ਸਿੱਖੀ ਦਿੱਤੀ ਹੈ, ਤੈਨੂੰ ਮੈਂ ਨਾਮ ਸਿਮਰਨ ਦੀ ਦਾਤ ਦਿੱਤੀ, ਮੈਂ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਕਰਨਾ, ਮੈਂ ਤੇਰੇ ਨਾਲ ਖਲੋਂਗਾ। ਖਲੋਂਦਾ ਵੀ ਹੈ, ਨਾਮ ਦੀ ਦਾਤ ਦਿੰਦਾ ਵੀ ਹੈ, ਗੁਰਸਿੱਖੀ ਦੀ ਦਾਤ ਝੋਲੀ ਪਾਉਂਦਾ ਵੀ ਹੈ, ਪਰ ਸਾਰੇ ਦਾ ਸਾਰਾ ਕੁਝ ਬਖਸ਼ ਕੇ ਫਿਰ ਆਖਦਾ ਇਹ ਤੇਰੇ ਤੇ ਮਾਲਕ ਦੀ ਕਿਰਪਾ ਹੈ, ਵਾਹਿਗੁਰੂ ਦੀ ਕਿਰਪਾ ਹੈ। ਇਸ ਲਈ ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਸਾਧ ਸੰਗਤ ਇਹ ਜੀਵਨ ਹੈ। ਨਦੀਆਂ ਨਾਲੇ ਗੰਗ ਮਿਲ ਹੋਏ ਪਵਿੱਤ ਨਾ ਆਖ ਸੁਣਾਇਆ। ਨਦੀਆਂ ਅਤੇ ਨਾਲੇ ਗੰਗਾ ਨਾਲ ਮਿਲ ਕੇ ਨਿਰਮਲ ਹੋ ਜਾਂਦੇ ਹਨ, ਪਰ ਲੋਕਾਂ ਨੂੰ ਆਖ ਆਖ ਕੇ ਟਾਰਾਂ ਨਹੀਂ ਮਾਰਦੇ ਕਿ ਅਸੀਂ ਹੁਣ ਗੰਗਾ ਹੋ ਗਏ ਹਾਂ, ਅਸੀਂ ਹੁਣ ਗੰਗਾ ਦਾ ਰੂਪ ਬਣ ਗਏ ਹਾਂ। ਜਿਵੇਂ ਗੁਰੂ ਦੇ ਵਿੱਚ ਵੀ ਹਉਮੈ ਨਹੀਂ, ਇੱਦਾਂ ਸਿੱਖਾਂ ਦੇ ਅੰਦਰ ਵੀ ਹਉਮੈ ਹੰਕਾਰ ਨਹੀਂ ਕਿ ਗੁਰੂ ਚਰਨਾਂ ਨਾਲ ਜੁੜ ਕੇ ਉਹ ਗੁਰੂ ਰੂਪ ਹੋ ਜਾਂਦੇ ਹਨ, ਪਰ ਇਹ ਨਹੀਂ ਕਹਿੰਦੇ ਅਸੀਂ ਹੁਣ ਗੁਰੂ ਵਰਗੇ ਹੋ ਗਏ ਹਾਂ, ਅਸੀਂ ਰੱਬ ਵਿੱਚ ਲੀਨ ਹੋ ਕੇ ਰੱਬ ਵਰਗੇ ਹੋ ਗਏ ਹਾਂ। ਇੱਦਾਂ ਟਾਰਾਂ ਨਹੀਂ ਮਾਰਦੇ, ਲੋਕਾਂ ਨੂੰ ਦੱਸਦੇ ਨਹੀਂ ਫਿਰਦੇ। ਕਾਹੇ ਰੇ ਬਾਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਛੁਪਾ ਕੇ ਰੱਖਿਆ। ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ, ਰੱਬ ਦੇ ਨੇੜੇ ਵੱਸਦੇ ਨੇ, ਕਿਸੇ ਨੂੰ ਆਪਣਾ ਭੇਤ ਨਹੀਂ ਦੱਸਦੇ। ਇਹ ਪਰਮਾਤਮਾ ਉਹਨਾਂ ਨੂੰ ਪ੍ਰਗਟ ਕਰਦਾ ਹੈ, ਰੱਬ ਦੀ ਮਿਹਰ ਉਹਨਾਂ ਦੇ ਉੱਤੇ ਪ੍ਰਗਟ ਪ੍ਰਭੂ ਨੇ ਹੀ ਕਰਨੀ ਹੈ ਕਿ ਇਹਨਾਂ ਦੇ ਉੱਤੇ ਬਖਸ਼ਿਸ਼ ਹੈ। ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ, ਅੰਦਰ ਹੀਰਾ ਲਾਲ ਪਰਮੇਸ਼ਰ ਦੇ ਨਾਮ ਦਾ ਵਸਿਆ, ਮੱਥਾ ਹੀ ਦੱਸਦਾ ਪਰਮੇਸ਼ਰ ਦੇ ਪਿਆਰਿਆਂ ਦਾ ਇਹ ਜੁੜੇ ਹੋਏ ਸਾਧੂ ਜਨ ਹਨ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਹੀਰਾ ਹੀਰਾ ਵੇਦਿਆ ਅਣੀ ਕਣੀ ਹੋਏ ਹਿਰਦੈ ਸਮਾਇਆ। ਹੀਰੇ ਨਾਲ ਹੀ ਸਾਧ ਸੰਗਤ ਹੀਰਾ ਵਿੰਨਿਆ ਜਾਂਦਾ ਹੈ, ਪਰ ਜਦ ਵਰਮੇ ਦੀ ਅਣੀ ਪੁਰ ਹੀਰੇ ਦੀ ਕਣੀ ਹਿਰਦੇ ਵਿੱਚ ਸਮਾ ਜਾਂਦੀ ਹੈ ਤਾਂ ਸਾਧ ਸੰਗਤ ਫਿਰ ਉਹ ਨਿਰੰਕਾਰ ਪਰਮਾਤਮਾ ਵਿੱਚ ਹੀ ਰੱਬ ਦਾ ਪਿਆਰਾ ਸਮਾ ਜਾਂਦਾ ਹੈ। ਭਾਵ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਜਦੋਂ ਸਾਨੂੰ ਉਪਦੇਸ਼ ਦਿੰਦੇ ਹਨ, ਗੁਰੂ ਸਾਹਿਬ ਜੀ ਦੀ ਰਸਨਾ ਰੂਪੀ ਵਰਮੇ ਦੀ ਅਣੀ ਪਰ ਪਰਮੇਸ਼ਰ ਦੇ ਨਾਮ ਦੀ ਕਣੀ ਰੱਖ ਕੇ ਜਗਿਆਸੂ ਨੂੰ ਵਿੰਨ ਦਿੰਦੇ ਹਨ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਏਕ ਕਣੀ, ਗੁਰੂ ਦੀ ਸ਼ਰਨ ਪਾ ਕੇ ਕਰੋੜਾਂ ਜੀਵਾਂ ਨੂੰ ਉਧਾਰ ਦਿੰਦਾ ਹੈ ਇੱਕ ਨਾਮ ਦੀ ਕਣੀ ਦੁਆਰਾ। ਸਾਧ ਸੰਗਤ ਹੀਰਾ ਹੀਰੇ ਨਾਲ ਹੀ ਵਿੰਨਿਆ ਜਾਂਦਾ। ਜਦੋਂ ਹੀਰਾ ਵਿੰਨਣਾ ਨਾ, ਕਿਸੇ ਨੇ ਹੀਰਿਆਂ ਦਾ ਹਾਰ ਪਰੋਣਾ ਤੇ ਜਿਹੜਾ ਹੀਰਾ ਉਹਦੇ ਚ ਛੇਕ ਕਰਨਾ ਪੈਣਾ, ਮੋਰੀ ਕਰਨੀ ਪੈਣੀ ਉਹਦੇ ਚ, ਪਰ ਉਹਦੇ ਵਿੱਚ ਜਿਹੜਾ ਛੇਕ ਹੁੰਦਾ ਉਹ ਕਿਸੇ ਹੋਰ ਦੁਨਿਆਵੀ ਸੂਈ ਆਦਿਕ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਹੁੰਦਾ। ਹੀਰੇ ਦੀ ਹੀ ਇੱਕ ਸਾਧ ਸੰਗਤ ਵਰਮਾ ਟਾਈਪ, ਜਿੱਦਾਂ ਵਰਮਾ ਛੇਕ ਕਰਨ ਵਾਸਤੇ ਹੁੰਦਾ ਨਾ, ਸੂਈ ਕਹਿ ਲਈਏ ਵਰਮਾ ਕਹਿ ਲਈਏ, ਤਾਂ ਉਸੇ ਦੀ ਹੀ ਇੱਕ ਅਣੀ ਤਿਆਰ ਕਰਕੇ ਹੀਰੇ ਨੂੰ ਹੀਰੇ ਨਾਲ ਫਿਰ ਬਿੰਨਿਆ ਜਾਂਦਾ। ਤੋ ਸਾਧ ਸੰਗਤ ਸਾਡਾ ਹਿਰਦਾ ਵੀ ਹੀਰਾ ਆਖਿਆ ਬਾਣੀ ਚ, ਤੇ ਸਾਧ ਸੰਗਤ ਰੱਬ ਨੂੰ ਵੀ ਹੀਰਾ ਹੀ ਆਖਿਆ। ਭਗਤ ਰਵਿਦਾਸ ਜੀ ਦਾ ਬਚਨ ਕਬੀਰ ਸਾਹਿਬ ਦੇ ਸਲੋਕਾਂ ਚ ਆਪਾਂ ਪੜ੍ਹਦੇ ਹਾਂ, ਇਹ ਸਲੋਕ ਭਗਤ ਕਬੀਰ ਸਾਹਿਬ ਦੇ ਸਲੋਕਾਂ ਚ ਹੈ, ਪਰੰਤੂ ਆਖੇ ਹੋਏ ਬਚਨ ਭਗਤ ਰਵਿਦਾਸ ਜੀ ਦੇ ਨੇ। ਹਰਸੋਂ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰਦੋਜ਼ਕ ਜਾਹੇਂਗੇ ਸਤ ਪਾਖੇ ਰਵਿਦਾਸ। ਜਿਨ੍ਹਾਂ ਹਰੀ ਹੀਰੇ ਨੂੰ ਛੱਡ ਦਿੱਤਾ ਨਾ, ਹੋਰ ਥਾਂ ਥਾਂ ਭਟਕਦੇ ਫਿਰਦੇ ਨਰਕਾਂ ਚ ਜਾਣਗੇ ਉਹ ਲੋਕ। ਇਸ ਲਈ ਗੁਰੂ ਦੇ ਸ਼ਬਦ ਰੂਪੀ ਹੀਰੇ ਦੇ ਨਾਲ ਮਨ ਹੀਰੇ ਦਾ ਹਿਰਦਾ ਵਿੰਨਿਆ ਜਾਂਦਾ, ਭਾਵ ਮਨ ਰੂਪੀ ਹਿਰਦਾ ਰੂਪੀ ਹੀਰਾ ਸ਼ਬਦ ਰੂਪੀ ਹੀਰੇ ਦੇ ਨਾਲ ਵਿੰਨਿਆ ਜਾਂਦਾ ਹੈ, ਪਰ ਇਹ ਵਿੰਨਣ ਵਾਲਾ ਹੈ ਸਾਡਾ ਸਤਿਗੁਰੂ। ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦੇ ਹਿਰਦੇ ਚ ਸਾਧ ਸੰਗਤ ਐਸਾ ਨਾਮ ਦੇ ਸ਼ਬਦ ਦੇ ਹੀਰੇ ਨਾਲ ਛੇਕ ਕੀਤਾ ਵਿੰਨੇ ਗਏ, ਫਿਰ ਐਸੇ ਵਿਜੇ ਸਾਧ ਸੰਗਤ ਗੁਰੂ ਦੇ ਚਰਨਾਂ ਵਿੱਚ ਹੀ ਸਮਾ ਗਏ, ਲੀਨ ਹੋ ਗਏ। ਸਾਧ ਸੰਗਤ ਮਿਲ ਸਾਧ ਹੋਏ, ਪਾਰਸ ਮਿਲ ਪਾਰਸ ਹੋਏ ਆਇਆ। ਸਾਧ ਸੰਗਤ ਨਾਲ ਮਿਲ ਕੇ ਫਿਰ ਐਸਾ ਗੁਰੂ ਪਿਆਰਾ ਸਾਧ ਰੂਪ ਹੀ ਹੋ ਜਾਂਦਾ ਹੈ। ਇੰਜ ਸਮਝੋ ਵੀ ਪਾਰਸ ਨਾਲ ਮਿਲ ਕੇ ਪਾਰਸ ਰੂਪ ਹੀ ਹੋ ਗਿਆ। ਜਿਹੜਾ ਸਾਧ ਸੰਗਤ ਦੁਨਿਆਵੀ ਪਾਰਸ ਹੈ ਨਾ, ਉਸ ਦੇ ਨਾਲ ਲੋਹਾ ਤਾਂਬਾ ਆਪਾਂ ਲਾਈਏ ਤੇ ਉਹਨੂੰ ਸੋਨਾ ਬਣਾ ਦਿੰਦਾ। ਪਾਰਸ ਦੇ ਵਿੱਚ ਹੁਣ ਇਹ ਤਾਕਤ ਤੇ ਹੈ ਵੀ ਉਹ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਰ ਪਾਰਸ ਲੋਹੇ ਨੂੰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ, ਇਹ ਉਹਦੇ ਚ ਤਾਕਤ ਨਹੀਂ ਹੈ। ਪਰ ਗੁਰੂ ਇੱਕ ਐਸਾ ਪਾਰਸ ਹੈ ਜਿਹੜਾ ਭਾਈ ਲਹਿਣੇ ਜੀ ਵਰਗੇ ਨੂੰ ਆਪਣੇ ਚਰਨਾਂ ਨਾਲ ਲਾ ਕੇ ਉਹਨੂੰ ਸੋਨਾ ਹੀ ਨਹੀਂ ਬਣਾਉਂਦਾ। ਧੰਨ ਗੁਰੂ ਨਾਨਕ ਦਾਤਾ ਐਸਾ ਪਾਰਸ ਹੈ, ਭਾਈ ਲਹਿਣੇ ਵਰਗੇ ਸਿੱਖਾਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਗੁਰੂ ਅੰਗਦ ਰੂਪੀ ਪਾਰਸ ਹੀ ਬਣਾ ਦਿੰਦਾ ਆਪਣੇ ਵਰਗਾ। ਗੁਰੂ ਅੰਗਦ ਦੇਵ ਸਾਹਿਬ ਐਸੇ ਪਾਰਸ ਨੇ ਜਿਹੜੇ ਬਾਬਾ ਅਮਰਦਾਸ ਨੂੰ ਆਪਣੇ ਚਰਨਾਂ ਨਾਲ ਲਾ ਕੇ ਗੁਰੂ ਅਮਰਦਾਸ ਰੂਪੀ ਪਾਰਸ ਹੀ ਬਣਾ ਦਿੰਦੇ ਹਨ। ਤੋ ਸਾਧ ਸੰਗਤ ਪਾਰਸ ਨਾਲ ਛੋ ਕੇ ਉਹ ਪਾਰਸ ਰੂਪ ਹੋ ਗਏ। ਨਿਹ ਚੋਂ ਨਿਹ ਚਲ ਗੁਰਮਤੀ ਭਗਤ ਵਛਲ ਹੋਏ ਅਛਲ ਛਲਾਇਆ। ਗੁਰੂ ਦੀ ਅਚਲ ਮਤ ਨੂੰ ਲੈ ਕੇ ਤੇ ਨਿਸ਼ਚਾ ਧਾਰ ਕੇ ਗੁਰੂ ਦੇ ਉੱਤੇ ਭਰੋਸੇ ਵਿਸ਼ਵਾਸ ਨਾਲ ਸਾਧ ਸੰਗਤ ਫਿਰ ਉਹ ਨਿਹਚਲ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਜਿੱਥੇ ਜਾ ਕੇ ਉਹ ਫਿਰ ਹਿੱਲਦੇ ਨਹੀਂ, ਐਂ ਸਹਿਜ ਅਵਸਥਾ ਤੇ ਅਡੋਲਤਾ ਵਿੱਚ ਗੁਰਮੁਖ ਜਨ ਟੇਕ ਜਾਂਦੇ ਨੇ। ਭਗਤ ਵਛਲ ਹੋਣ ਕਰਕੇ ਪਰਮਾਤਮਾ ਫਿਰ ਉਹਨਾਂ ਕੋਲੋਂ ਆਪਣੇ ਆਪ ਨੂੰ ਅਛਲ ਹੋ ਕੇ ਛਲਾ ਵੀ ਲੈਂਦਾ ਹੈ, ਭਾਵ ਆਪਣੇ ਐਸੇ ਪਿਆਰਿਆਂ ਦੇ ਵਸ ਵਿੱਚ ਹੋ ਜਾਂਦਾ ਹੈ। ਗੁਰਮੁਖ ਸੁਖ ਫਲ ਅਲੱਖ ਲਖਾਇਆ, ਗੁਰਮੁਖ ਨੂੰ ਸੁਖ ਰੂਪੀ ਫਲ ਮਿਲਦਾ ਹੈ। ਭਾਵ ਇਹ ਅਲੱਖ ਵਾਹਿਗੁਰੂ ਪਰਮਾਤਮਾ ਨੇ ਉਹਨਾਂ ਗੁਰਮੁਖ ਜਨਾਂ ਨੂੰ ਆਪਣਾ ਆਪ ਲਿਖਾ ਦਿੱਤਾ ਹੈ। ਭਾਵ ਜਿਹੜੇ ਗੁਰਮੁਖ ਜਨ ਹਨ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦੇ, ਅਭੇਦ ਹੋ ਜਾਂਦੇ, ਉਹਦਾ ਭੇਤ ਪਾ ਲੈਂਦੇ ਹਨ। ਅਲੱਖ ਲਿਖਾਇਆ ਦਾ ਮਤਲਬ ਹੁੰਦਾ ਅਲੱਖ ਨੂੰ ਲੱਖ ਲੈਣਾ, ਰੱਬ ਦਾ ਭੇਤ ਪਾ ਲੈਣਾ। ਜੋ ਵਾਹਿਗੁਰੂ ਕਿਸੇ ਤੋਂ ਮੋਹਿਆ ਨਹੀਂ ਜਾਂਦਾ, ਭਗਤਾਂ ਦੇ ਗੁਰਮੁਖ ਜਨਾਂ ਦੇ ਪ੍ਰੇਮ ਵਿੱਚ ਆ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਆ ਸਾਧ ਸੰਗਤ, ਉਹ ਭਗਤ ਜਨ, ਉਹ ਗੁਰਮੁਖ, ਉਹਨਾਂ ਗੁਰਸਿੱਖਾਂ ਦੇ ਪ੍ਰੇਮ ਵਿੱਚ ਆ ਕੇ ਉਹ ਵਾਹਿਗੁਰੂ ਵੀ ਫਿਰ ਉਹਨਾਂ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਇਹ ਜੀਵਨ ਬਣ ਜਾਂਦਾ ਉਹਨਾਂ ਦਾ, ਨੇਰੀ ਬਾਂਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ, ਤੋਫਨ ਮੋਪੈ ਜਵਾਬ ਨਾ ਹੋਏ।